सारे रसना पवित्र करिए। एक ओ अंकार सतनाम करता पुरख निरपाओ निर्वैर अकाल मूर्त अजूनी सैभं गुर प्रसाद जप आदि सच जुगाद सच है भी सच नानक होसी भी सच सिर नाहिंदातार अपना नाम देहो गुण गावां दिन रात नानक जाओए हो बाणी सारे गुर बाणी कह सेवक जन मन प्रतख गुरु निस्तारे प्रतख गुरु निस्तारे सुकह टल गुर सेविया एहनिस सहज सुभाए दर्शन परसे आए गुरु कै जन्म मरण दुख जाए होवै सिफत खसम दी नूर अरसहों कुरसहों चटिया तुद डिठे सचे पातशाह माल जन्म जन्म दी कटी आए सज्जन सचा पातशाह शिरशाहांद जिस पास बैठिया सोही है सब ना दावे सा तन तन साहब श्री गुरु ग्रंथ साहिब महाराज जी दी पावन पवित्र गोद विच विराजमान गुरु रूप गुरु खालसा साहब संगत जी सरबत संगतां सतगुरु श्री गुरु ग्रंथ साहिब महाराज जी के पावन दर्शन कर रही हैं। बड़ा ही बहुत भागा भरिया समा है जिथे महापुरशां ने इन्ना वड्डा उद्यम किया है कि आप भी हाजरियां भर रहे ने। सरबत गुरु का खालसा दूरों नेड़ों एकत्र होए माई भाई एक बहुत ही उच्चे सुचे उत्साह दे विच जुड़ मिल बैठे हाँ और उत्साह दे नाल पहला आपां सारे सतगुरु ग्रंथ साहिब महाराज सच्चे पातशाह जी नूं प्यार सत्कार नाल फतेह बुलाईए। वाहिगुरु जी का खालसा वाहिगुरु जी की फतेह। हुण आपां सरबत माई भाई एक दूसरे नूं फतेह उचारण करिए। वाहिगुरु जी का खालसा वाहिगुरु जी की फतेह। हजूरी विच इतने सुंदर शस्त्र सजे हुए हैं कलगियां वाले का प्यार शस्त्रां दे नाल बहुत ज्यादा। महाराज ने वचन किया है ਜਿਤੇ ਸ਼ਸਤਰ ਨਾਮੰਗ ਨਮਸਕਾਰ ਮਮੰਗ ਤਾਮੰਗ ਆਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸਾਹਿਬ ਸਰੋਹੀ ਸਾਹਿਤੀ ਯਹ ਹਮਾਰੇ ਪੀਰ। ਮਹਾਰਾਜ ਜੀ ਫਰਮਾਉਂਦੇ ਨੇ ਸਾਰੇ ਸ਼ਸਤਰ ਭਾਈ ਸਾਡੇ ਸਤਿਕਾਰਯੋਗ ਨੇ, ਸਤਿਗੁਰੂ ਜੀ ਆਪ ਸੁਸ਼ੋਭਿਤ ਹਨ। ਸ਼ਬਦ ਅਵਤਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਛੇਵੇਂ ਪਾਤਸ਼ਾਹ ਤੋਂ ਬਾਅਦ ਜਦੋਂ ਅੱਗੇ ਤੋਂ ਅੱਗੇ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ ਗਈ, ਵੱਡੀ ਸ੍ਰੀ ਸਾਹਿਬ ਵੀ ਗਾਤਰੇ ਪਾਈ ਜਾਂਦੀ ਸੀ। ਛੇਵਿਆਂ ਨੇ ਬਾਬਾ ਬੁੱਢਾ ਜੀ ਨੂੰ ਸ੍ਰੀ ਸਾਹਿਬ ਪਹਿਨਾਈ। ਉੱਥੇ ਨਾਲ ਨਾਲ ਜਦੋਂ ਸੱਤਵੇਂ ਪਾਤਸ਼ਾਹ ਅਤੇ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ, ਵੱਡੀ ਸ੍ਰੀ ਸਾਹਿਬ ਪਹਿਨਾਈ, ਕਿਉਂ ਮੀਰੀ ਅਤੇ ਪੀਰੀ ਦਾ ਸਿਧਾਂਤ ਪ੍ਰਾਰੰਭ ਹੋ ਚੁੱਕਿਆ ਸੀ। ਅੱਗੇ ਤੋਂ ਅੱਗੇ ਸ੍ਰੀ ਸਾਹਿਬ ਦੀ ਬਖਸ਼ਿਸ਼ ਹੋਈ। ਕਲਗੀ ਜਿਗਾ ਸੀਸ ਦੇ ਉੱਪਰ ਸਜਾਈ ਗਈ ਮੀਰੀ ਅਤੇ ਪੀਰੀ। ਮੀਰ ਨਾਮ ਪਾਤਸ਼ਾਹ ਦਾ, ਤਖ਼ਤ ਦਾ ਪਾਤਸ਼ਾਹ। ਪੀਰ ਪੀਰਾਨ ਪੀਰ ਗੁਰੂ ਨਾਨਕ ਦੇਵ ਜੀ ਮਹਾਰਾਜ। ਸਤਿਗੁਰੂ ਜੀ ਨੇ ਦੋ ਸਿਧਾਂਤ ਇਕੱਠੇ ਕੀਤੇ। ਦਸਵੇਂ ਪਾਤਸ਼ਾਹ ਮਹਾਰਾਜ ਨੇ ਸ੍ਰੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਪ੍ਰਗਟ ਕੀਤੀ, ਆਪ ਜੀ ਨੇ ਆਪਣੇ ਗਾਤਰੇ ਵਾਲੀ ਸ੍ਰੀ ਸਾਹਿਬ ਉਤਾਰ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਸੁਸ਼ੋਭਿਤ ਕੀਤੀ। ਪਹਿਲਾਂ ਮਹਾਰਾਜ ਆਪਣੀ ਵੱਡੀ ਗਾਤਰੇ ਵਾਲੀ ਸ੍ਰੀ ਸਾਹਿਬ ਬਾਬਾ ਗੁਰਬਖਸ਼ ਸਿੰਘ ਜੀ, ਸੋ ਜਿਨ੍ਹਾਂ ਨੂੰ ਆਪਾਂ ਬੰਦਾ ਬਹਾਦਰ ਕਰਕੇ ਜਾਣਦੇ ਹਾਂ, ਗਲ ਵਿੱਚ ਪਾਉਣ ਲੱਗੇ ਸੀ। ਸਿੰਘਾਂ ਨੇ ਉੱਠ ਕੇ ਉਦੋਂ ਬੇਨਤੀ ਕੀਤੀ, ਮਹਾਰਾਜ ਇਹਨੂੰ ਸਾਡਾ ਸਤਿਗੁਰ ਥਾਪਣਾ। ਮਹਾਰਾਜ ਕਹਿਣ ਲੱਗੇ, ਮੈਂ ਖਾਲਸੇ ਨੂੰ ਪਰਖਣਾ ਸੀ ਇਸ ਗੱਲ 'ਚ, ਖਾਲਸਾ ਅੱਗੇ ਨਾਲੋਂ ਸਿਆਣਾ ਹੋਇਆ ਕਿ ਨਹੀਂ ਹੋਇਆ। ਹੁਣ ਤੁਸੀਂ ਸਿਆਣੇ ਹੋ ਗਏ ਲੱਗਦੇ ਹੋ, ਹੁਣ ਤੁਸੀਂ ਆਪਣਾ ਆਪ ਸੰਭਾਲ ਸਕਦੇ ਹੋ। ਨਹੀਂ ਭਾਈ, ਇਹ ਤਾਂ ਅੱਗੇ ਜਿਨ੍ਹਾਂ ਨੂੰ ਗੁਰਤਾ ਗੱਦੀ ਪ੍ਰਗਟ ਕਰਨੀ ਹੈ, ਜੋ ਗੁਰੂਆਂ ਦੇ ਵੀ ਗੁਰੂ ਨੇ, ਜੋ ਪਹਿਲੇ ਪਾਤਸ਼ਾਹ ਦੇ ਵੀ ਸਤਿਗੁਰ ਨੇ, ਗੁਰੂ ਅੰਗਦ ਦੇਵ ਜੀ ਵੀ ਸਤਿਗੁਰ ਨੇ, ਉਹਨਾਂ ਸਤਿਗੁਰਾਂ ਨੂੰ ਇਹ ਸ਼ਸਤਰ ਸੁਸ਼ੋਭਿਤ ਕਰਨੇ ਨੇ। ਸੋ ਇਸ ਕਰਕੇ ਜਦੋਂ ਵੀ ਸਤਿਗੁਰੂ ਸੱਜਦੇ ਸਨ ਦਸਵੇਂ ਪਾਤਸ਼ਾਹ, ਤਾਂ ਸ਼ਸਤਰਾਂ ਵਾਲਾ ਜਿਹੜਾ ਪਲੰਘ ਹੁੰਦਾ ਸੀ, ਉਹ ਆਪਣੇ ਨਾਲੋਂ ਸਵਾ ਫੁੱਟ ਉੱਚਾ ਪਲੰਘ ਰਖਾਉਂਦੇ ਸੀ, ਕਿਉਂਕਿ ਮਹਾਰਾਜ ਨੇ ਖਾਲਸੇ ਨੂੰ ਸ਼ਸਤਰਾਂ ਦਾ ਸਤਿਕਾਰ ਕਰਨਾ ਸਿਖਾਇਆ ਹੈ। ਸੋ ਇਸ ਕਰਕੇ ਸ਼ਸਤਰਾਂ ਦਾ ਜਿੰਨਾ ਸਤਿਕਾਰ ਕਰੀਏ, ਸ਼ੋਭਾ ਕਰੀਏ, ਇਹ ਖਾਲਸੇ ਦਾ ਗਹਿਣਾ ਵੀ ਹੈ ਸ਼ਸਤਰ। ਮਹਾਰਾਜ ਨੇ ਬਾਣੀ ਲਿਖੀ ਹੈ, ਉਚਾਰਨ ਕੀਤੀ, ਸ਼ਸਤਰ ਨਾਮ ਮਾਲਾ। ਡੂੰਘਾਈ ਨਾਲ ਪੜ੍ਹਨ ਵਾਲੀ ਚੀਜ਼ ਹੈ ਸ਼ਸਤਰ ਨਾਮ ਮਾਲਾ। ਸੋ ਜਿਸ ਦੇ ਵਿੱਚ ਇਕੱਲੇ ਇਕੱਲੇ ਸ਼ਸਤਰ ਦਾ ਜ਼ਿਕਰ ਕੀਤਾ ਹੋਇਆ ਹੈ, ਆਮ ਤੌਰ 'ਤੇ ਸਿੰਘ ਨਿਹੰਗ ਸਿੰਘ ਜਥੇਬੰਦੀਆਂ ਵਿੱਚ ਜਾਂ ਕਿਤੇ ਕਿਤੇ ਜਿਨ੍ਹਾਂ ਸਿੰਘਾਂ ਨੂੰ ਇਸ ਗੱਲ ਦਾ ਗਿਆਨ ਹੈ, ਸ਼ਸਤਰ ਨਾਮ ਮਾਲਾ ਦੀਆਂ ਪਹਿਲੀਆਂ 27 ਪੌੜੀਆਂ ਜ਼ਰੂਰ ਪੜ੍ਹਦੇ ਨੇ ਨਿਤਨੇਮ ਦੇ ਵਿੱਚ, ਪੰਜ ਬਾਣੀਆਂ ਪੜ੍ਹਨ ਤੋਂ ਉਪਰੰਤ। ਸੋ ਇਸ ਤਰ੍ਹਾਂ ਪੂਰੀ ਸੰਪੂਰਨ ਸ਼ਸਤਰ ਮਾਲਾ ਨੂੰ ਪੜ੍ਹਨਾ, ਅਰਥਾਂ ਸਮੇਤ ਸਮਝਣਾ, ਕਿਹੜੇ ਸ਼ਸਤਰ ਨੂੰ ਕਿਸ ਤਰ੍ਹਾਂ ਮਹਾਰਾਜ ਨੇ ਕਿਵੇਂ ਬਣਿਆ, ਇਹ ਸ਼ਸਤਰਾਂ ਬਾਰੇ ਜ਼ਿਕਰ ਮਹਾਰਾਜ ਨੇ ਵਿਆਖਿਆ ਸਾਰੀ ਪੜ੍ਹ ਸਕਦੇ ਹਾਂ ਆਪਾਂ, ਕਿਉਂਕਿ ਅੱਜ ਦਾ ਜੋ ਸਮਾਗਮ ਹੈ ਇਸ ਦਾ ਸੰਬੰਧ ਕਿਸ ਤਰ੍ਹਾਂ ਕਿ ਗੁਰਤਾ ਗੱਦੀ ਦਿਵਸ ਮਨਾ ਰਹੇ ਹਾਂ। 300 ਸਾਲ ਸੰਪੂਰਨ ਹੋਣ ਤੋਂ ਬਾਅਦ 301 ਸਾਲ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਸੋ ਸਾਡੇ ਹਰਮਨ ਪਿਆਰੇ ਸਤਿਕਾਰਯੋਗ ਜਖਮੀ ਜੀ, ਇਹਨਾਂ ਦੇ ਪਿਤਾ ਜੀ ਪਹਿਲਾਂ ਭਾਈ ਧਰਮ ਸਿੰਘ ਜੀ ਜਖਮੀ ਜੀ, ਜੋ ਮਹਿਤੇ ਮਹਾਂਪੁਰਖਾਂ ਵੇਲੇ ਜੋੜ ਮੇਲਿਆਂ 'ਤੇ ਆ ਕੇ ਕੀਰਤਨ ਕਰਿਆ ਕਰਦੇ ਸੀ, ਉਦੋਂ ਬਾਅਦ ਭਾਈ ਸਾਹਿਬ ਨੇ ਸੇਵਾ ਸੰਭਾਲੀ ਹੈ। ਆਪੋ ਆਪਣੇ ਅੰਦਰ ਇੱਕ ਕਲਾ ਹੁੰਦੀ ਹੈ, ਕਿਸੇ ਅੰਦਰ ਕੋਈ ਕਲਾ, ਕਿਸੇ ਦੇ ਅੰਦਰ ਕੋਈ ਕਲਾ। ਭਾਈ ਸਾਹਿਬ ਦੇ ਪਰਿਵਾਰ ਵਿੱਚ ਸੰਗੀਤ, ਰਾਗ ਵਿੱਦਿਆ ਔਰ ਰਾਗ ਵਿੱਦਿਆ ਦੇ ਨਾਲ ਨਾਲ ਬਹੁਤ ਸਾਰੇ ਰਾਗ ਗਾਉਣ ਵਾਲੇ, ਕੀਰਤਨ ਗਾਉਣ ਵਾਲੇ, ਜਿੱਥੇ ਗੁਰਬਾਣੀ ਦੇ ਸ਼ਬਦਾਂ ਨੂੰ ਸੋਹਣੇ ਢੰਗ ਨਾਲ ਉਚਾਰਨ ਕਰਦੇ ਨੇ। ਪਰ ਭਾਈ ਸਾਹਿਬ ਜਿੰਨੀ ਖੋਜ ਭਰਪੂਰ ਚੀਜ਼ ਲੈ ਕੇ ਆਉਂਦੇ ਆ, ਉਹ ਡੂੰਘਾਈ ਵਿੱਚ ਜਾਂਦੇ ਨੇ। ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਦਿਲ ਦੇ ਉੱਤੇ ਚੋਟ ਕਰਦੀਆਂ ਨੇ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਂਝੋ ਏਕ ਲਾਗਤ ਹੀ ਭੋਏ ਗਿਰ ਪਰਾ ਪਰਾ ਕਰੇਜੇ ਛੇਕ। ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੇ ਉਸਾਸ, ਕਹਿੰਦੇ ਬਰਛਾ ਮਾਰੀਏ ਕਿਸੇ ਦੇ, ਕਬੀਰ ਜੀ ਕਹਿੰਦੇ ਨੇ। 1-2-4 ਸਾਹ ਲੈਂਦਾ ਫਿਰ ਚੜ੍ਹਾਈ ਕਰਦਾ। ਕਹਿੰਦੇ ਚੋਟ ਸਹਾਰਾ ਸ਼ਬਦ ਕੀ ਦਾਸ ਗੁਰੂ ਮੈਂ ਦਾਸ। ਸ਼ਬਦ ਦੀ ਚੋਟ ਸਹਾਰਨੀ ਬਹੁਤ ਔਖੀ ਹੈ, ਕਿਉਂਕਿ ਠੇਠ ਪੰਜਾਬੀ ਵਿੱਚ ਸ਼ਬਦ ਦਾ ਸਿੱਧਾ ਅਸਰ ਕਾਲਜੇ 'ਤੇ ਹੁੰਦਾ, ਧੂਹ ਪੈਂਦੀ ਹੈ ਸਿੱਖ ਦੇ ਮਨ ਨੂੰ। ਭਾਈ ਸਾਹਿਬ ਨੇ ਐਸੀ ਇੱਕ ਚੀਜ਼ ਸੁਣਾ ਦਿੱਤੀ ਹੈ, ਭਾਈ ਨੰਦ ਲਾਲ ਦੀਆਂ ਗਜ਼ਲਾਂ। ਵੈਸੇ ਤਾਂ ਖੋਜ ਭਰਪੂਰ ਚੀਜ਼ਾਂ ਹਨ, ਪਰ ਫਿਰ ਵੀ ਜਦ ਤੱਕ ਮੈਂ ਠੋਸ ਸਬੂਤ ਨਹੀਂ ਲੈਂਦਾ ਉਦੋਂ ਤੱਕ ਮੈਂ ਗੱਲ ਸਟੇਜ 'ਤੇ ਨਹੀਂ ਕਰਦਾ। ਭਾਈ ਨੰਦ ਲਾਲ ਸਿੰਘ ਵੀ ਹੋ ਸਕਦਾ, ਪਰ ਹਾਲੇ ਤੱਕ ਫਿਰ ਭੁੱਲ ਜਾਂਦਾ ਮੈਂ ਜਾ ਕੇ ਕਿਸੇ ਐਸੇ ਤਰਕਾਲਦਰਸੀ ਨੂੰ ਪੁੱਛੀਏ, ਉੱਥੇ ਤੋਂ ਸਿੱਧ ਹੋ ਜਾਏਗਾ। ਪਰ ਭਾਈ ਸਾਹਿਬ ਦਾ ਜਿਹੜਾ ਪਿਆਰ ਅੱਜ ਦੇ ਸ਼ਬਦ ਵਿੱਚ ਦਰਸਾਇਆ ਹੈ, ਉਹ ਹੈਰਾਨੀਜਨਕ ਹੈ। ਕਹਿੰਦੇ ਕਦੋਂ ਕਦਾ ਪਿਆਰ ਹੈ ਭਾਈ ਨੰਦ ਲਾਲ ਤੈਨੂੰ ਸਾਡੇ ਨਾਲ, ਕੋਈ ਕਹੇਗਾ ਯੁੱਗਾਂ ਤੋਂ ਪਿਆਰ ਹੈ, ਕੋਈ ਕਹੇਗਾ ਕਦੋਂ ਦਾ ਪਿਆਰ ਹੈ, ਕਿੱਥੇ ਗੱਲ ਲੈ ਗਏ। ਕਹਿੰਦੇ 36 ਯੁੱਗ ਵਰਤੈ ਗੁਬਾਰੈ, ਤਾੜੀ ਲਾਈ ਸਿਰਜਣਹਾਰੈ, ਧੁੰਦੂਕਾਰ ਨਿਰਾਲਮ ਬੈਠਾ ਨਾ ਤਾਂ ਧੰਦ ਪਸਾਰਾ ਹੈ। ਕਹਿੰਦੇ ਜਦੋਂ ਇਹ ਧਰਤੀਆਂ ਹੀ ਨਹੀਂ ਸੀ ਬਣੀਆਂ, ਬ੍ਰਹਿਮੰਡ ਬਣੇ ਨਹੀਂ ਸੀ, 36 ਯੁੱਗ ਗੁਬਾਰ ਵਰਤਿਆ ਸੀ ਜਦੋਂ, ਉਦੋਂ ਦਾ ਪਿਆਰ ਹੈ। ਇਹ 10ਵੇਂ ਪਾਤਸ਼ਾਹ ਮੈਨੂੰ ਤੇਰੇ ਨਾਲ ਉਦੋਂ ਦਾ ਪਿਆਰ ਹੈ। ਹੁਣ ਇਹ ਭਾਈ ਸਾਹਿਬ ਦੇ ਬੋਲੇ ਹੋਏ ਬਚਨ, ਭਾਈ ਨੰਦ ਲਾਲ ਦੇ ਬਚਨ, ਭਾਈ ਸਾਹਿਬ ਦੇ ਪੜ੍ਹਨ ਦਾ ਤਰੀਕਾ ਆਪੋ ਆਪਣੇ ਢੰਗ ਨਾਲ ਹਰੇਕ ਦੇ ਦਿਲ 'ਤੇ ਅਸਰ ਕਰਦਾ। ਕੈਸਾ ਹੈ ਇਹ ਤਰੀਕਾ, ਤੁਹਾਡੇ ਉੱਤੇ ਕੀ ਅਸਰ ਹੋਇਆ ਮੈਨੂੰ ਨਹੀਂ ਪਤਾ। ਮੇਰਾ ਤਾਂ ਸੁਣ ਕੇ ਇਉਂ ਹੋਇਆ ਜਿਵੇਂ ਕਿਸੇ ਨੇ ਕਾਲਜਾ ਹੀ ਕੱਢ ਲਿਆ ਹੁੰਦਾ, ਬਾਹਰ ਇੱਦਾਂ ਹੀ ਬਾਹਰ ਖਿੱਚ ਲਿਆ ਕਾਲਜਾ। ਧੰਨ ਭਾਈ ਨੰਦ ਲਾਲ, ਇੰਨਾ ਪਿਆਰ। ਲੋਕੀ ਉਦਾਹਰਣ ਨੇ ਯੁੱਗਾਂ ਦੀ, ਲੋਕੀ ਕਹਿੰਦੇ ਜਦ ਦੀ ਧਰਤੀ ਬਣੀ ਹੈ, ਤੁਸੀਂ ਕਹਿੰਦੇ ਹੋ ਜਦ ਦੀ ਧਰਤੀ ਹੀ ਨਹੀਂ ਸੀ ਬਣੀ। ਜਬ ਆਕਾਰ ਇਹੋ ਕੱਛ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਿ ਤੇ ਹੋਤਾ। ਇਹ ਤਾਂ ਤੁਸੀਂ ਉਦੋਂ ਦੀ ਗੱਲ ਕਰਦੀ, ਧੰਨ ਭਾਈ ਨੰਦ ਲਾਲ ਜੀ। 10ਵੇਂ ਪਾਤਸ਼ਾਹ ਮਹਾਰਾਜ ਨੇ ਖਾਲਸੇ ਨੂੰ ਬੇਅੰਤ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ। ਉਹਨਾਂ ਵਿੱਚ ਜਦੋਂ ਆਪਾਂ ਨੂੰ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਹੁੰਦੇ ਨੇ, ਇਹ ਕੁਛ ਜਥੇਬੰਦੀਆਂ ਰਹਿਣ ਵਿੱਚ ਉਹੋ ਜਿਹੇ ਅਸਰ ਪ੍ਰਭਾਵ ਹੁੰਦੇ ਨੇ। ਗ੍ਰਿਸਤੀ ਬੰਦੇ ਨੇ ਸਕੂਲਾਂ 'ਚ ਪੜ੍ਹੇ, ਕਾਲਜ ਗਏ, ਨੌਕਰੀਆਂ ਕੀਤੀਆਂ, ਬੱਚੇ ਪਾਲੇ, ਉਹਨਾਂ 'ਤੇ ਉਹੋ ਜਿਹਾ ਪ੍ਰਭਾਵ ਹੁੰਦਾ। ਕੁਛ ਮਹਾਂਪੁਰਸ਼ਾਂ ਨਾਲ ਰਹਿਣ ਕਰਕੇ ਉਹੋ ਜਿਹੇ ਪ੍ਰਭਾਵ ਹੁੰਦੇ ਨੇ ਕਿ ਮੇਰੀ ਆਤਮਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਦਸਵੇਂ ਪਾਤਸ਼ਾਹ ਨੇ ਬਚਨ ਕੀਤਾ, ਮੇਰੀ ਆਤਮਾ ਦੇ ਦਰਸ਼ਨ ਕਰਨੇ ਹੋਣ, ਮੈਨੂੰ ਅੰਦਰੋਂ ਜਾਣਨਾ ਹੋਵੇ। ਇੱਕ ਹੁੰਦਾ ਬਾਹਰੀ ਤਨ ਨੂੰ ਜਾਣ ਲੈਣਾ, ਬਾਹਰੀ ਤਨ ਨੂੰ ਆਪਾਂ ਮਹਾਰਾਜ ਜੀ ਦੀ ਫੋਟੋ ਤੋਂ ਜਾਣਦੇ ਹਾਂ, ਸਤਿਗੁਰਾਂ ਦੇ ਚਿੱਤਰ ਦਰਸ਼ਨ ਕਰਦੇ ਹਾਂ। ਗੁਰਾਂ ਨੇ ਬਚਨ ਕੀਤਾ ਬਾਹਰੀ ਤਨ ਹੈ ਖਾਲਸਾ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਪੰਜ ਸਿੰਘ ਸਿੰਘ ਪੰਚਨ ਮੈਂ ਮੇਰੋ ਵਾਸਾ, ਪੰਜ ਸਿੰਘ ਮੇਰਾ ਰੂਪ ਨੇ। ਜੇ ਤੁਸੀਂ ਸਿਰਫ ਮੇਰਾ ਬਾਹਰਲਾ ਆਕਾਰ ਦੇਖਣਾ ਚਾਹੁੰਦੇ, ਦਰਸ਼ਨ ਕਰਨਾ ਚਾਹੁੰਦੇ ਹੋ, ਬਾਹਰਲਾ ਸਰੂਪ ਦੇਖਣਾ ਚਾਹੁੰਦੇ ਹੋ, ਜੇ ਤੁਸੀਂ ਮੇਰੇ ਨਾਲ ਗੱਲਾਂ ਕਰਨੀਆਂ ਨੇ, ਆਤਮਕ ਤੌਰ 'ਤੇ ਮੈਨੂੰ ਜਾਣਨਾ ਚਾਹੁੰਦੇ ਹੋ, ਤਾਂ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਨਹੀਂ ਕਰਨੇ, ਪਾਠ ਕਰਨਾ ਹੈ। ਪਾਠ ਕਰਕੇ ਸ਼ਬਦ ਦੀ ਵਿਚਾਰ ਕਰਨਾ ਹੀ ਮੇਰੇ ਨਾਲ ਆਤਮਕ ਬਚਨ ਹੁੰਦੇ ਨੇ, ਜੋ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ, ਬਹੁਤ ਕਿਰਪਾ ਹੋਈ, ਆਪਣਾ ਨਿਸ਼ਾਨਾ 300 ਸਾਲਾਂ ਤੱਕ ਪੂਰਾ ਹੋਇਆ। ਉਦੋਂ ਪਹਿਲਾਂ ਹੀ ਅਪ੍ਰੈਲ ਤੱਕ ਪਿਛਲੇ ਸਾਲ ਗੁਰੂ ਗ੍ਰੰਥ ਸਾਹਿਬ ਦੀ ਇਹ ਕਥਾ ਸੰਪੂਰਨ ਹੋ ਕੇ ਇੰਟਰਨੈੱਟ ਦੇ ਉੱਤੇ ਵੀ ਪਾ ਦਿੱਤੀ, ਤਾਂ ਕਿ ਸੰਗਤ ਨੂੰ ਕੋਈ ਮੁਸ਼ਕਲ ਨਾ ਆਵੇ। ਗੁਰਬਾਣੀ ਉਪਦੇਸ਼ .org ਸਾਈਟ 'ਤੇ ਪਾਈ, ਉਹਦੇ ਉੱਤੇ ਬਹੁਤ ਕੁਛ ਹੋਰ ਵੀ ਪਾਇਆ, ਫ੍ਰੀ ਡਾਊਨਲੋਡ ਕਰਕੇ ਸੰਗਤਾਂ ਨੇ ਲਾਭ ਲਿਆ। ਉੱਥੇ ਨਾਲ ਨਾਲ ਅੰਮ੍ਰਿਤ ਬਾਣੀ ਰੇਡੀਓ ਦੇ ਉੱਤੇ ਵੀ ਇਸ ਕਥਾ ਦੇ ਹੋਣ ਕਰਕੇ UK ਦੇ ਵਿੱਚ, ਯੂਰਪ ਦੇ ਵਿੱਚ ਔਰ ਅਮਰੀਕਾ, ਕੈਨੇਡਾ ਅਤੇ ਹੋਰ ਥਾਵਾਂ 'ਤੇ ਦਾਸ ਨੇ ਸਾਈਟ ਬਾਰੇ ਲੋਕਾਂ ਨੂੰ ਦੱਸਿਆ। ਗੁਰੂ ਗ੍ਰੰਥ ਸਾਹਿਬ ਦੀ ਕਥਾ ਸੁਣ ਸੁਣ ਕੇ ਸੰਗਤ ਨੂੰ ਜਿੰਨਾ ਗਿਆਨ ਹੋਇਆ ਹੈ, ਇਹ ਅਸੀਂ ਪਹਿਲਾਂ ਤਾਂ ਇੱਕ ਜਾਣਦੇ ਕਿ ਦਸਵੇਂ ਪਾਤਸ਼ਾਹ ਦੇ ਗੁਰੂ ਨਾਨਕ ਦੇਵ ਜੀ ਦੇ ਸਰੂਪ ਦਰਸ਼ਨ ਕੀਤੇ, ਫੋਟੋ ਦੇ ਰਾਹੀਂ ਚਿੱਤਰ ਦਰਸ਼ਨ, ਸਰੂਪਾਂ ਦੇ ਦਰਸ਼ਨ ਕੀਤੇ, ਪਰ ਇੱਕ ਉਹ ਦਰਸ਼ਨ ਨੇ ਜਿਹੜੇ ਗੁਰਾਂ ਦੇ ਆਤਮਕ ਸਰੂਪ ਦੇ ਦਰਸ਼ਨ ਕੀਤੇ। ਆਤਮਕ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ। ਜਿਉਂ ਜਿਉਂ ਕਥਾ ਸੁਣੋ, ਤਿਉਂ ਤਿਉਂ ਆਨੰਦ ਬਣਦਾ, ਤਿਉਂ ਤਿਉਂ ਸੋਝੀ ਪੈਦਾ ਹੁੰਦੀ ਮਨਾਂ ਦੇ ਅੰਦਰ, ਔਰ ਜਿਉਂਦੇ ਜਾਗਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰਾ ਰੂਪ ਜਿਹੜਾ ਖਾਲਸਾ ਹੈ, ਇਹਦੇ ਦਰਸ਼ਨ ਜਿਉਂਦੇ ਜਾਗਦੇ ਤਿਆਰ ਪ੍ਰਤਿਆਰ ਸਿੰਘਾਂ ਦੇ ਦਰਸ਼ਨ ਕਰਨੇ। ਮੇਰਾ ਰੂਪ ਹੈ ਸਾਧ ਸੰਗਤ, ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ ਜਦੋਂ ਆਪ ਹੁਣ ਕਹਿੰਦੇ ਹੋ ਕਿ ਅਸੀਂ ਸੱਚਖੰਡ ਜਾਣਾ ਹੈ, ਫਿਰ ਬਾਅਦ ਦੇ ਵਿੱਚ ਅਸੀਂ ਆਪ ਦੇ ਦਰਸ਼ਨ ਕਿਸ ਤਰ੍ਹਾਂ ਕਰਾਂਗੇ। ਗੁਰੂ ਅੰਗਦ ਦੇਵ ਮਹਾਰਾਜ ਨੇ ਪਹਿਲਾ ਪ੍ਰਸ਼ਨ ਕੀਤਾ ਗੁਰੂ ਨਾਨਕ ਦੇਵ ਜੀ ਨੂੰ, ਕਹਿਣ ਲੱਗੇ ਬਾਬਾ ਲਹਿਣਾ ਜੀ ਨੂੰ, ਜਦੋਂ ਪੁਰਖਾ ਜਪਜੀ ਸਾਹਿਬ ਆਰੰਭ ਕਰੋਗੇ, ਜਪਜੀ ਸਾਹਿਬ ਦਾ ਆਰੰਭ ਹੀ ਮੇਰਾ ਸੀਸ ਹੈ, ਹੌਲੀ ਹੌਲੀ ਇਹ ਸਾਰਾ ਜਦੋਂ ਪਾਠ ਸੰਪੂਰਨ ਹੋਏਗਾ, ਇਹੀ ਮੇਰਾ ਆਕਾਰ ਹੈ, ਜਪਜੀ ਸਾਹਿਬ ਹੀ ਮੈਂ ਹਾਂ, ਮੈਂ ਜਪਜੀ ਸਾਹਿਬ ਰੂਪ ਵਿੱਚ ਦਰਸ਼ਨ ਦੇਵਾਂਗਾ। ਅਤੇ ਜੇ ਕੋਈ ਬਹੁਤ ਹੀ ਭਾਈ ਨੰਦ ਲਾਲ ਜੀ ਨੂੰ ਡੂੰਘੇ ਪ੍ਰੇਮ ਵਾਲਾ ਸਿੱਖ ਇੱਛਾ ਕਰਦਾ, ਤਾਂ ਅਸੀਂ ਉਹਨੂੰ ਆਪਣੇ ਸਰਗਣ ਰੂਪ ਦੇ ਦੀਦਾਰ ਵੀ ਬਖਸ਼ਿਸ਼ ਕਰਦੇ ਹਾਂ। ਇਸ ਕਰਕੇ ਮਹਾਰਾਜ ਨੇ ਆਪਾਂ ਨੂੰ ਬਖਸ਼ਿਸ਼ ਕੀਤੀ ਹੈ, ਸ਼ਸਤਰਾਂ ਦੇ ਰੂਪ ਵਿੱਚ ਵੀ ਦਰਸ਼ਨ ਮਹਾਰਾਜ ਨੇ ਬਚਨ ਜਿਵੇਂ ਕੀਤਾ ਮਾਤਾ ਸਾਹਿਬ ਕੌਰ ਜੀ ਨੂੰ, ਜਦੋਂ ਹਜ਼ੂਰ ਸਾਹਿਬ ਤੋਂ ਬਚਨ ਹੋਇਆ ਕਿ ਹੁਣ ਅਸੀਂ ਸੱਚਖੰਡ ਚਲੇ ਜਾਣਾ, ਤੁਹਾਡੇ ਤੋਂ ਇਹ ਕੌਤਕ ਦੇਖਿਆ ਨਹੀਂ ਜਾਣਾ, ਤੁਸੀਂ ਹੁਣ ਦਿੱਲੀ ਚਲੇ ਜਾਓ, ਕਿੱਥੇ ਮਾਤਾ ਸੁੰਦਰ ਕੌਰ ਜੀ ਜਿੱਥੇ ਰਹਿ ਰਹੇ ਨੇ, ਗੁਰਦੁਆਰਾ ਮਾਤਾ ਸੁੰਦਰ ਕੌਰ ਜੀ, ਪੁਸਤਕ ਵੀ ਲਿਖੀ ਹੈ। ਸੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪੁਸਤਕ ਲਿਖੀ ਹੋਈ ਹੈ। ਉੱਥੇ ਜਾਣ ਤੋਂ ਪਹਿਲਾਂ ਮਾਤਾ ਜੀ ਨੇ ਬਚਨ ਕੀਤਾ, ਇਹ ਪ੍ਰਾਣਨਾਥ, ਇਹ ਮੇਰੇ ਮਾਲਕ, ਇਹ ਸੱਚੇ ਪਾਤਸ਼ਾਹ, ਮੇਰਾ ਪਰਣ ਹੈ ਕਿ ਜਦੋਂ ਤੱਕ ਮੈਂ ਆਪ ਦੇ ਦਰਸ਼ਨ ਨਹੀਂ ਕਰ ਲੈਂਦੀ, ਮੈਂ ਭੋਜਨ ਨਹੀਂ ਛਕਦੀ, ਪਾਣੀ ਵੀ ਨਹੀਂ ਪੀਂਦੀ। ਪਰ ਜਦੋਂ ਮੈਂ ਦਿੱਲੀ ਚਲੀ ਗਈ ਤਾਂ ਮੈਂ ਫਿਰ ਪ੍ਰਸ਼ਾਦਾ ਨਹੀਂ ਛਕਣਾ, ਕਿਉਂ ਤੁਹਾਡੇ ਦਰਸ਼ਨ ਹੋਣੇ ਨਹੀਂ ਅਤੇ ਮੈਂ ਪ੍ਰਸ਼ਾਦਾ ਛਕਣਾ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਨੇ ਛੇਵੇਂ ਪਾਤਸ਼ਾਹ ਵਾਲੇ ਸ਼ਸਤਰ ਬਖਸ਼ਿਸ਼ ਕੀਤੇ, ਕਹਿਣ ਲੱਗੇ ਇਹਨਾਂ ਸ਼ਸਤਰਾਂ ਦਾ ਬਹੁਤ ਸਤਿਕਾਰ ਕਰਨਾ। ਇਸ ਗੱਲ ਨੂੰ ਕਿਸੇ ਕਿਸੇ ਨੇ ਸਮਝਿਆ, ਅੱਜ ਵੀ ਹਲੇ ਬਹੁਤ ਸਾਰੇ ਲੋਕ ਪੰਥ ਦੇ ਵਿੱਚ ਇਸ ਗੱਲ ਨੂੰ ਇਸ ਤਰ੍ਹਾਂ ਕਹਿੰਦੇ ਨੇ ਕਿ ਇਹ ਤਾਂ ਬੁੱਤ ਪੂਜਾ ਸ਼ਸਤਰ ਜਿਹੜੇ ਨੇ। ਇਉਂ ਤਾਂ ਕਈ ਲੋਕ ਸਾਡੇ ਮੂੰਹ ਤੇ ਗੁਰੂ ਗ੍ਰੰਥ ਸਾਹਿਬ ਬਾਰੇ ਵੀ ਕਹਿੰਦੇ ਵੀ ਬੁੱਤ ਪੂਜਾ ਕਰਦੇ ਲੋਕ, ਇਹ ਕੰਬਲ ਦਿੰਦੇ ਨੇ, ਇਹ ਕਦੇ ਐਂ ਕਰਦੇ ਨੇ, ਇਹ ਸੀ ਲਾਉਂਦੇ ਨੇ, ਇਹਨਾਂ ਨੂੰ ਕੀ ਲੋੜ ਹੈ। ਬਹੁਤ ਸਾਰੇ ਲੋਕ ਕਿੰਤੂ ਪਰੰਤੂ ਕਰਦੇ ਨੇ, ਪਰ ਅੰਤ ਬੜਾ ਮਾੜਾ ਹੁੰਦਾ ਉਹਨਾਂ ਦਾ। ਸ਼ਸਤਰਾਂ ਉੱਤੇ ਵੀ ਕਿੰਤੂ ਕੀਤਾ ਗਿਆ, ਬਹੁਤ ਲੋਕਾਂ ਵੱਲੋਂ ਲਿਖਤੀ ਰੂਪ ਦੇ ਵਿੱਚ ਵੀ ਕੀਤਾ ਗਿਆ ਕਿ ਜਿਹੜੇ ਸ਼ਸਤਰ ਨੇ ਇਹ ਤਾਂ ਐਵੇਂ ਕਿਰਪਾਨ ਨੂੰ ਮੱਥਾ ਲਾਈ ਜਾਂਦੇ ਨੇ, ਕਿਰਪਾਨ ਸ਼ਸਤਰ। ਪਰ ਮਹਾਰਾਜ ਦਸਵੇਂ ਪਾਤਸ਼ਾਹ ਦੇ ਇਤਿਹਾਸ ਨੂੰ ਸਾਹਮਣੇ ਰੱਖ ਕੇ ਦੇਖੀਏ, ਮਹਾਰਾਜ ਨੇ ਬਚਨ ਕੀਤਾ ਸੀ ਸ਼ਸਤਰਾਂ ਦਾ ਰੋਜ਼ ਇਸ਼ਨਾਨ ਕਰਾਉਣਾ। ਹਜ਼ੂਰ ਸਾਹਿਬ ਵੀ ਇਸ਼ਨਾਨ ਹੁੰਦਾ ਜਿੱਥੇ ਜਿੱਥੇ ਸ਼ਸਤਰ ਪਏ ਆ। ਪਟਨਾ ਸਾਹਿਬ ਵੀ, ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਵੀ ਸਫਾਈ, ਇਸ਼ਨਾਨ, ਇਹਨਾਂ ਨੂੰ ਪਲੰਘ 'ਤੇ ਸੁਸ਼ੋਭਿਤ ਕਰਨਾ। ਜਿਹਨੂੰ ਵੀ ਮਹਾਰਾਜ ਨੇ ਸ਼ਸਤਰ ਦਿੱਤਾ, ਭਾਈ ਦੱਲੇ ਨੂੰ ਵੀ ਸ਼ਸਤਰ ਦਿੱਤੇ ਸੀ ਔਰ ਰਾਏ ਕੱਲੇ ਨੂੰ ਵੀ ਸ਼ਸਤਰ ਦਿੱਤਾ ਸੀ। ਸ੍ਰੀ ਸਾਹਿਬ ਕਿਹਾ ਸੀ ਕਿ ਪਲੰਘ ਦੇ ਉੱਤੇ ਸੁਸ਼ੋਭਿਤ ਕਰਕੇ ਸਾਡੇ ਜਿੰਨਾ ਹੀ ਸਤਿਕਾਰ ਕਰਨਾ। ਜਦੋਂ ਇਹਦੀ ਬੇਅਦਬੀ ਕਰੋਗੇ ਉਦੋਂ ਸਭ ਕੁਛ ਖਤਮ ਹੋ ਜਾਏਗਾ। ਉਹਦੇ ਪੁੱਤਰ ਨੇ ਤਾਂ ਆਗਿਆ ਪਾਲੀ, ਪਰ ਅੱਗੇ ਪੋਤਰੇ ਨੇ ਚੱਕ ਕੇ ਗਲ 'ਚ ਸ੍ਰੀ ਸਾਹਿਬ ਪਾ ਲਈ। ਬਚਨ ਸੀ ਕਿ ਜਦੋਂ ਗਲ ਵਿੱਚ ਪਾਓਗੇ, ਸਤਿਕਾਰ ਨਹੀਂ ਕਰੋਗੇ, ਉਦੋਂ ਸਰਬੰਸ ਨਾਸ ਹੋ ਜਾਵੇਗਾ। ਅੱਜ ਜਿਹੜਾ ਗੰਗਾ ਸਾਗਰ ਆਪਾਂ ਦੇਖ ਦਰਸ਼ਨ ਕਰਦੇ ਹਾਂ, ਉਹ ਅੱਗੇ ਉਹਨਾਂ ਦੇ ਰਿਸ਼ਤੇਦਾਰ ਨੇ, ਉਹਨਾਂ ਦੀ ਕੋਲ ਨਹੀਂ। ਭਾਈ ਡੱਲੇ ਦੀ ਬਚਨ ਨਹੀਂ ਕਮਾਇਆ, ਰਸਤੇ ਵਿੱਚ ਹੀ ਦੌੜ ਆਇਆ ਸੀ ਹਜ਼ੂਰ ਸਾਹਿਬ ਨੂੰ ਜਾਂਦਾ ਹੋਇਆ। ਮਹਾਰਾਜ ਨੇ ਬਚਨ ਕੀਤਾ ਸੀ ਕੋਈ ਰਹੇਗਾ ਹੀ ਨਹੀਂ, ਸਮਾਪਤੀ ਹੋ ਗਈ ਸੀ ਸਾਰੀ। ਅੱਜ ਉਹਨਾਂ ਦੇ ਰਿਸ਼ਤੇਦਾਰ ਹੀ ਨੇ ਜਿਨ੍ਹਾਂ ਕੋਲੋਂ ਸਾਰੇ ਸ਼ਸਤਰ ਨੇ। ਸੋ ਸਾਡਾ ਕਹਿਣ ਦਾ ਭਾਵ ਹੈ, ਕਿਉਂਕਿ ਸਾਹਮਣੇ ਚੀਜ਼ ਆਈ ਤਾਂ ਦਰਸ਼ਨ ਕੀਤੇ ਤਾਂ ਮਨ ਪ੍ਰਸੰਨ ਹੋਇਆ, ਜੀ ਕੀਤਾ ਤੁਹਾਨੂੰ ਵੀ ਦੱਸਾਂ ਇਹਨਾਂ ਸ਼ਸਤਰਾਂ ਵਿੱਚ ਕਿੰਨੀ ਬਖਸ਼ਿਸ਼ ਹੈ। ਜਿਹੜੀ ਗੱਲ ਉੱਤੇ ਗੁਰੂ ਸਾਹਿਬ ਦੀ ਖੁਸ਼ੀ ਹੈ, ਉਸ ਗੱਲ ਉੱਤੇ ਆਪਣੀ ਵੀ ਖੁਸ਼ੀ ਹੋਣੀ ਚਾਹੀਦੀ ਹੈ। ਕੰਘਾ ਗੁਰਾਂ ਨੂੰ ਬਹੁਤ ਪਸੰਦ ਹੈ, ਕਿਰਪਾਨ ਗੁਰਾਂ ਨੂੰ ਬਹੁਤ ਪਸੰਦ ਹੈ, ਪੰਜੇ ਕਕਾਰਾਂ ਦਾ ਬਹੁਤ ਮਾਣ ਆਦਰ ਸਤਿਕਾਰ ਕਰਦੇ ਨੇ। ਸੋ ਇਸ ਤਰ੍ਹਾਂ ਮਾਤਾ ਜੀ ਨੂੰ ਬਚਨ ਹੋਇਆ। ਆਪਾਂ ਭਾਈ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਸ਼ਸਤਰਾਂ ਦਾ, ਭਾਈ ਨੰਦ ਲਾਲ ਜੀ ਨੇ ਕੇਸਾਂ ਦੀ ਇੱਕ ਗਜ਼ਲ ਲਿਖੀ ਕੇਸਾਂ ਬਾਰੇ, ਸ਼ਾਇਦ ਰਾਗੀ ਸਿੰਘਾਂ ਸਾਰਿਆਂ ਨੂੰ ਗਜ਼ਲ ਆਉਂਦੀ ਵੀ ਹੋਵੇ। ਕੇਸਾਂ ਨੂੰ ਹੀ ਸਤਿਗੁਰੂ ਮਹਾਰਾਜ ਕੇਸੀ ਇਸ਼ਨਾਨ ਕਰਕੇ ਕੇਸਾਂ ਨੂੰ ਹੀ ਧੂਫ ਦਿਆ ਕਰਦੇ ਸੀ। ਕੇਸ ਜਦੋਂ ਨੰਗੇ ਕਰਦੇ ਸੀ ਤਾਂ ਜੋੜਾ ਨਹੀਂ ਸੀ ਪਾਉਂਦੇ ਮਹਾਰਾਜ, ਕਹਿੰਦੇ ਕਿਉਂ? ਕਿਉਂਕਿ ਕੇਸ ਜਿਹੜੇ ਨੇ ਆਪਾਂ ਕਹਿੰਦੇ ਹਾਂ ਇਹ ਗੁਰੂ ਕੀ ਮੋਹਰ ਹੈ, ਪਰ ਸਤਿਗੁਰੂ ਕਹਿੰਦੇ ਕੇਸ ਅਕਾਲ ਪੁਰਖ ਦੀ ਮੋਹਰ ਹੈ। ਜਿਹਦੇ ਸਿਰ 'ਤੇ ਕੇਸ ਨੇ ਉਹ ਗੁਰੂ ਕੀ ਮੋਹਰ ਹੈ। ਕੇਸ ਅਕਾਲ ਪੁਰਖ ਦਾ ਨਾਮ ਹੀ ਕੇਸ਼ਵ ਹੈ, ਅਤੇ ਕੇਸਾ ਧਾਰੀ ਹੈ ਅਕਾਲ ਪੁਰਖ, ਸੁੰਦਰ ਦਾੜਾ ਹੈ। ਸੋ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਰਥ ਆਉਣਗੇ ਵੀ ਜਦ ਲੜੀਵਾਰ ਕਥਾ ਸਰਵਣ ਕਰੋਗੇ ਆਪ। ਮਾਤਾ ਸਾਹਿਬ ਕੌਰ ਜੀ ਨੂੰ ਬਚਨ ਹੋਇਆ ਸ਼ਸਤਰਾਂ ਦਾ ਇਸ਼ਨਾਨ ਕਰਾਉਣਾ, ਸਾਫ ਕਰਕੇ ਪਲੰਘ 'ਤੇ ਸਜਾ ਕੇ ਫਿਰ ਉੱਤੇ ਫੁੱਲਾਂ ਦੀਆਂ ਮਾਲਾਵਾਂ ਪਹਿਨਾਉਣੀਆਂ, ਚੰਦਨ ਆਦਿਕ ਛਿੜਕਦੇ ਹੁੰਦੇ ਖੁਸ਼ਬੂ ਲਾਉਣੀ, ਫਿਰ ਸ਼ਸਤਰਾਂ ਦੇ ਵੱਲ ਦੇਖੀ ਜਾਣਾ, ਜਪਜੀ ਸਾਹਿਬ ਕਰਨਾ ਬੜੇ ਪਿਆਰ ਨਾਲ। ਜਦੋਂ ਤੁਸੀਂ ਕਹੋਗੇ ਅਖੀਰ 'ਤੇ ਜਾ ਕੇ ਬੜੇ ਪਿਆਰ ਨਾਲ ਜਪਜੀ ਸਾਹਿਬ ਪੜ੍ਹਨਾ, ਸ਼ਸਤਰਾਂ ਵੱਲ ਇਸ ਤਰ੍ਹਾਂ ਦੇਖੀ ਜਾਣਾ, ਤੁਸੀਂ ਉਚਾਰਨ ਕਰੋਗੇ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਮਹਾਰਾਜ ਕਹਿੰਦੇ ਇੰਨਾ ਕਹਿੰਦੇ ਸਾਰ, ਇੱਕ ਵਾਰ ਅਸੀਂ ਸਾਖਿਆਤ ਉਹਨਾਂ ਸ਼ਸਤਰਾਂ 'ਚੋਂ ਝਲਕਾਰਾ ਦੇਵਾਂਗੇ ਤੁਹਾਨੂੰ, ਕਿੰਨੀ ਵੱਡੀ ਬਖਸ਼ਿਸ਼ ਕੀਤੀ। ਸ਼ਸਤਰਾਂ ਦੇ ਵਿੱਚੋਂ ਦਰਸ਼ਨ ਦਿੰਦੇ ਰਹੇ, ਦੋ ਵਾਰ ਵੀ ਦਰਸ਼ਨ ਕਰ ਸਕਦੇ ਹੋ, ਰਹਿ ਰਾਸ ਦੇ ਵਕਤ ਵੀ ਕਰ ਸਕਦੇ ਹੋ। ਸ਼ਸਤਰਾਂ ਦਾ ਸਤਿਕਾਰ ਕਰਨਾ, ਦਰਸ਼ਨ ਕਰਨੇ, ਇਹ ਸ਼ਸਤਰ ਮੇਰਾ ਹੀ ਰੂਪ ਹੈ, ਫਿਰ ਪ੍ਰਸ਼ਾਦਾ ਛਕ ਸਕਦੇ। ਇਸ ਪ੍ਰਕਾਰ ਸਾਧ ਸੰਗਤ ਜੀ, ਇੱਕ ਚੀਜ਼ ਇਹ ਸਾਹਮਣੇ ਆਉਂਦੀ ਆ, ਅੱਜ ਗੁਰੂ ਕੇ ਬਖਸ਼ੇ ਹੋਏ ਸ਼ਸਤਰ ਕਈ ਇਹੋ ਜਿਹੇ ਥਾਵਾਂ 'ਤੇ ਪਏ ਨੇ, ਕਈ ਰਾਜੇ ਮਹਾਰਾਜਿਆਂ ਕੋਲ ਬਖਸ਼ਿਸ਼ ਕੀਤੇ ਸੀ ਪਏ ਨੇ, ਅਸੀਂ ਕੋਸ਼ਿਸ਼ ਤਾਂ ਨਹੀਂ ਕੀਤੀ। ਖੈਰ ਮੈਂ ਆਪਣੇ ਵੱਲੋਂ ਖੋਜ ਤਾਂ ਕੀਤੀ ਹੈ, ਪਰ ਪੰਥ ਨੇ ਕੋਈ ਖੋਜ ਨਹੀਂ ਕੀਤੀ ਕਿ ਛੇਵੇਂ ਪਾਤਸ਼ਾਹ ਦਾ ਸ਼ਸਤਰ ਪਿਆ ਹੋਵੇ ਕਿਸੇ ਰਾਜੇ ਦੇ ਘਰੇ ਪਹਾੜਾਂ ਦੇ ਵਿੱਚ, ਉੱਥੇ ਸਿਗਰਟਾਂ ਪੀਤੀਆਂ ਜਾਣ, ਉੱਥੇ ਤੰਬਾਕੂ ਦੀ ਵਰਤੋਂ ਹੁੰਦੀ ਹੋਵੇ ਅਤੇ ਸ਼ਸਤਰ ਐਂ ਪਏ ਹੋਣ, ਅਤੇ ਪੰਥ ਉਹਨਾਂ ਨੂੰ ਖਰੀਦ ਨਹੀਂ ਸਕਿਆ। ਉਹ ਕਹਿੰਦੇ 7 ਲੱਖ ਰੁਪਈਆ ਦਿਓ, ਕਿਉਂਕਿ ਉਹ ਰਾਜੇ ਨੂੰ ਮਹਾਰਾਜ ਦਸਵੇਂ ਪਾਤਸ਼ਾਹ ਨੇ ਕਿਹਾ ਸੀ ਕੋਈ ਸਮਾਂ ਆਊਗਾ ਪਹਾੜੀ ਰਾਜੇ ਹੱਥਾਂ 'ਚ ਠੂਠੇ ਫੜ ਕੇ ਮੰਗਣਗੇ। ਦੇਤਾ ਮਹਾਰਾਜ ਨੇ ਉਸ ਵਕਤ 'ਤੇ ਬਚਨ। ਅੱਜ ਉਹਨਾਂ ਦੇ ਇੱਕ ਜਗ੍ਹਾ ਦਸਵੇਂ ਪਾਤਸ਼ਾਹੀ ਢਾਲ ਪਈ ਸੀ, ਹੁਣ ਮੈਨੂੰ ਉਹ ਬੰਦੇ ਦਾ ਚੇਤਾ ਭੁੱਲ ਗਿਆ, ਨਾ ਉਹ ਦੁਬਾਰਾ ਮਿਲਿਆ। ਮੈਂ ਉਹਨੂੰ ਕਿਹਾ ਸੀ ਜਿੰਨੇ ਪੈਸੇ ਮੰਗਦੇ ਲੈਣ, ਢਾਲ ਦੇ ਵਿੱਚ ਉਹ ਲੋਕ ਗੋਹਾ ਪਾ ਕੇ ਸਿੱਟਦੇ ਸੀ। ਇੱਕ ਸ਼ਸਤਰ ਸੀ ਜਿੱਥੇ ਚਾਂਦੀ ਦਾ ਮੁੱਠਾ ਟੁੱਟਿਆ ਹੋਇਆ ਸੀ, ਇੱਕ ਸ਼ਸਤਰ ਸੀ ਜਿੱਥੇ ਸੋਨੇ ਦਾ ਮੁੱਠਾ ਸੀ। ਇਸ ਕਰਕੇ ਜਿਹੜੇ ਬੰਦੇ ਬਹਾਦਰ ਨੂੰ ਤੀਰ ਦਿੱਤੇ ਸੀ 5, ਜਦੋਂ ਉਸ ਪਰਿਵਾਰ ਤੱਕ ਅਸੀਂ ਪਹੁੰਚ ਕੀਤੀ, ਉਹ ਕਹਿੰਦੇ ਇਟਲੀ ਤੋਂ ਕੋਈ ਮੁਸਲਮਾਨ ਸੀ, ਉਹ ਪੈਸੇ ਦੇ ਕੇ ਖਰੀਦ ਕੇ ਲੈ ਗਿਆ, ਪਰ ਅਸੀਂ ਨਹੀਂ ਲੈ ਸਕੇ। ਨਾ ਮਹਾਰਾਜ ਦੇ ਕਈ ਜਗ੍ਹਾ ਕਿਤੇ ਪਲੰਘ ਪਏ ਨੇ, ਕਿਤੇ ਕੜੇ ਪਏ ਨੇ, ਨਿਸ਼ਾਨੀਆਂ ਹੀ ਹੁੰਦੀਆਂ ਨੇ। ਇਸ ਕਰਕੇ ਅੱਜ ਸ਼ਸਤਰ ਦੇਖ ਕੇ ਚੀਜ਼ ਯਾਦ ਆਈ, ਜਿੱਥੇ ਆਪਣੇ ਕੋਲ ਸੰਤ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ, ਉੱਥੇ ਨਾਲ ਸਿਪਾਹੀ ਸਰੂਪ ਸਾਡੇ ਗੁਰਾਂ ਦੇ ਸ਼ਸਤਰ ਵੀ ਹਨ, ਕਿਉਂਕਿ ਖਾਲਸੇ ਨੂੰ ਮਹਾਰਾਜ ਨੇ ਸੰਤ ਸਿਪਾਹੀ ਬਣਾਇਆ। ਪਹਿਲੇ ਸਰੂਪ ਤੋਂ ਲੈ ਕੇ 5 ਸਰੂਪਾਂ ਤੱਕ ਸ਼ਾਂਤ ਸ਼ਾਂਤਮਈ, ਬਹੁਤ ਸ਼ਾਂਤਮਈ ਸਰੂਪ ਰੱਖਿਆ ਆਪ ਨੇ। ਸਤਿਗੁਰੂ ਮਹਾਰਾਜ ਪਹਿਲੇ ਸਰੂਪ ਵਿੱਚ ਵੀ ਉਸ ਸਰੂਪ ਨੂੰ ਵੀਰ ਅਸੀਂ ਬਣਾ ਸਕਦੇ ਸੀ, ਦੁਨੀਆਂ ਨੇ ਕਹਿਣਾ ਸੀ ਆਉਂਦੇ ਹੀ ਸ਼ਸਤਰ ਉਠਾ ਲਏ। ਮਹਾਰਾਜ ਨੇ ਦਿਖਾਇਆ ਸੀ ਕਿ ਕਦੋਂ ਲੋੜ ਪਈ ਸਾਨੂੰ, ਜਦੋਂ ਲੋੜ ਪੈਂਦੀ ਸ਼ਸਤਰਾਂ ਦੀ ਉਦੋਂ ਹੀ ਸ਼ਸਤਰ ਉਠਾਇਆ ਜਾਂਦਾ, 99 ਉਪਾਓ ਕਰਨ ਤੋਂ ਬਾਅਦ ਹੀ ਸ਼ਸਤਰ ਉਠਾਇਆ ਜਾਂਦਾ। ਨਹੀਂ ਕਿਹਦਾ ਜੀ ਕਰਦਾ ਝਗੜਾ ਕਰਨ ਨੂੰ, ਲੜਾਈ ਕਰਨ ਨੂੰ, ਸ਼ਸਤਰ ਉਠਾਉਣ ਨੂੰ? ਦੇਸ਼ਾਂ ਦੀਆਂ ਵੀ ਇਹੀ ਗੱਲਾਂ ਨੇ ਆਪਸ ਵਿੱਚ, ਸਭ ਚਾਹੁੰਦੇ ਨੇ ਸ਼ਾਂਤੀ ਰਹੇ, ਸ਼ਾਂਤੀ ਰਹੇ, ਟਿਕਾਓ ਬਣਿਆ ਰਹੇ, ਸ਼ਾਂਤੀ ਵਿੱਚ ਹੀ ਤਰੱਕੀ ਹੈ। ਸੋ ਇਸ ਕਰਕੇ ਇਹ ਤਾਂ ਸੀ ਸ਼ਸਤਰਾਂ ਦਾ ਸਤਿਕਾਰ। ਮਹਾਰਾਜ ਨੇ ਜਿੱਥੇ ਜਿੱਥੇ ਵੀ ਸ਼ਸਤਰ ਕਈ ਪਰਿਵਾਰਾਂ ਵਿੱਚ ਵੀ ਦਿੱਤੇ ਹੋਏ ਨੇ ਉਹਨਾਂ, ਚਲੋ ਅਸੀਂ ਉਹਨਾਂ ਨੂੰ ਕੁਛ ਨਹੀਂ ਕਹਿੰਦੇ ਕਿਉਂਕਿ ਉਹਨਾਂ ਦੀ ਪਰਿਵਾਰਾਂ ਨੂੰ ਬਖਸ਼ਿਸ਼ ਮਹਾਰਾਜ ਨੇ ਕੀਤੀ ਹੈ। ਸੋ ਇਸ ਤਰ੍ਹਾਂ ਉਹਨਾਂ ਪਰਿਵਾਰਾਂ ਨੂੰ, ਇੱਕ ਪਰਿਵਾਰ ਕੋਲ 6ਵੇਂ ਪਾਤਸ਼ਾਹ ਦਾ ਸ਼ਸਤਰ ਪਿਆ ਸੀ, ਉਹ ਸੋਢੀ ਪਰਿਵਾਰ ਹੈ। ਉਹ ਪਰਿਵਾਰ ਵਾਲੇ ਕਹਿੰਦੇ ਸਾਨੂੰ ਮਹਾਰਾਜ ਦਾ ਬਚਨ ਹੈ ਕਿ ਸਤਿਗੁਰੂ ਕਹਿੰਦੇ ਜਦੋਂ ਕੋਈ ਮੋਰਚਾ ਆੜ ਜੇ, ਕੋਈ ਕੰਮ ਲੋੜ ਪੈ ਜੇ, ਕੁਛ ਹੋਵੇ, ਸ਼ਸਤਰ ਦਾ ਇਸ਼ਨਾਨ ਕਰਾਉਣਾ ਪਹਿਲਾਂ, ਫਿਰ ਮਾਲਾ ਪਹਿਨਾਉਣੀ, ਸਾਡਾ ਸਰੂਪ ਜਾਣ ਕੇ ਦੇਗ ਬਣਾ ਕੇ ਕੋਲ ਖੜ ਕੇ ਅਤੇ ਸ਼ਸਤਰ ਅੱਗੇ ਅਰਦਾਸ ਕਰਿਓ, ਸਾਡਾ ਰੂਪ ਜਾਣ ਕੇ ਮਨੋਕਾਮਨਾ ਪੂਰਨ ਹੋਵੇਗੀ। ਮਹਾਰਾਜ ਸੱਚੇ ਪਾਤਸ਼ਾਹ ਕੋਲ ਕੋਈ ਆਉਂਦਾ, ਸਤਿਗੁਰੂ ਮਹਾਰਾਜ ਜੀ ਤੀਰ ਰੱਖਦੇ ਸੀ ਉੱਪਰ, ਤੀਰ ਨਾਲ ਸ਼ਾਬਾਸ਼ ਦੇਣੀ, ਅੱਜ ਕੱਲ੍ਹ ਤਾਂ ਉਹਨਾਂ ਵੀ ਥਾਪੜਾ ਦਿਓ, ਸ਼ਸਤਰ ਨਾਲ ਸਤਿਗੁਰੂ ਮਹਾਰਾਜ ਸੀਸ 'ਤੇ ਰੱਖਣਾ, ਬਖਸ਼ਿਸ਼ ਕਰਨੀ। ਇਸ ਕਰਕੇ ਇਹ ਗੁਰੂ ਸਾਹਿਬ ਦੀ ਪ੍ਰੇਰਣਾ ਮੁਤਾਬਕ ਆਪਾਂ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਕਰਦੇ ਹਾਂ, ਦਸਵੇਂ ਪਾਤਸ਼ਾਹ ਨੇ ਸ਼ਸਤਰਾਂ ਦਾ ਸਤਿਕਾਰ ਜਿਵੇਂ ਕੀਤਾ ਹੈ, ਆਪਾਂ ਨੂੰ ਆਖ ਕਦੇ ਕਦੇ ਮਨ 'ਚ ਖਿਆਲ ਆ ਜਾਂਦਾ ਹੈ ਕਿ ਹਜ਼ੂਰ ਸਾਹਿਬ ਸ਼ਸਤਰ ਉੱਪਰ ਰੱਖੇ ਹੋਏ ਨੇ, ਪਰ ਕਦੇ ਤੁਸੀਂ ਖਿਆਲ ਕਰੋ ਸਾਰੇ ਤਖਤਾਂ ਦੇ ਉੱਤੇ ਤਾਂ ਹੈ ਨਾ, ਛੇਵੇਂ ਪਾਤਸ਼ਾਹ ਦਾ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਵੀ ਤਖਤ ਸਾਹਿਬ ਦੇ ਉੱਪਰ ਹੀ ਸ਼ਸਤਰ ਸੁਸ਼ੋਭਿਤ ਕੀਤੇ ਹੋ। ਇਹ ਮਰਿਆਦਾ ਛੇਵੇਂ ਪਾਤਸ਼ਾਹ ਤੋਂ ਹੀ ਚੱਲੀ ਆ ਸ਼ਸਤਰਾਂ ਦਾ ਸਤਿਕਾਰ ਕਰਨ ਦੀ। ਇਸ ਕਰਕੇ ਮੈਂ ਸਾਰੀ ਸੰਗਤ ਦਾ ਧਿਆਨ ਥੋੜ੍ਹਾ ਜਿਹਾ ਤਾਂ ਸ਼ਸਤਰਾਂ ਵੱਲ ਦਵਾਇਆ, ਇਹ ਸ਼ਸਤਰ ਸਤਿਗੁਰੂ ਮਹਾਰਾਜ ਦਾ ਰੂਪ ਹਨ, ਸ਼ਸਤਰਾਂ ਦਾ ਸਤਿਕਾਰ ਕਰਨਾ ਆਪਣਾ ਫਰਜ਼ ਹੈ, ਕਕਾਰਾਂ ਦਾ ਸਤਿਕਾਰ ਕਰਨਾ ਆਪਣਾ ਫਰਜ਼ ਹੈ। ਅੱਜ ਆਪਾਂ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਸੁਸ਼ੋਭਿਤ ਹਾਂ, ਸਾਰੇ ਮਹਾਰਾਜ ਦੇ ਕੋਲ ਸਾਰੀ ਸੰਗਤ ਸਜੀ ਹੋਈ ਹੈ। 300 ਸਾਲਾ ਗੁਰਪੁਰਬ, 301 ਸਾਲਾ ਸੰਗਤਾਂ ਗੁਰਪੁਰਬ ਮਨਾ ਰਹੀਆਂ ਹਨ। ਸੰਸਾਰ ਦੇ ਉੱਤੇ ਜਦੋਂ ਕਾਲੀ ਬੋਲੀ ਹਨੇਰੀ ਚੱਲ ਰਹੀ ਸੀ, ਉਸ ਵਕਤ ਕੱਲ ਤਾਰਨ ਗੁਰੂ ਨਾਨਕ ਆਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉਸ ਵਕਤ ਸੰਸਾਰ ਦੇ ਉੱਤੇ ਪ੍ਰਗਟ ਹੋਏ, ਜਦੋਂ ਸੰਸਾਰ ਦਾ ਐਸੇ ਹਾਲਾਤ ਬਣ ਗਏ ਸਨ ਕਿ ਮਹਾਰਾਜ ਨੇ ਆਪ ਵੀ ਬਚਨ ਕੀਤੇ, ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲੱਲ। ਸੰਸਾਰ ਦੇ ਉੱਤੋਂ ਜਦੋਂ ਸ਼ਰਮ ਅਤੇ ਧਰਮ ਮੁੱਕ ਜਾਂਦੇ ਨੇ, ਸਾਰਾ ਕੁਝ ਅੱਛਾ ਅਛਾਈਆਂ ਮੁੱਕ ਜਾਂਦੀਆਂ ਨੇ, ਤਾਂ ਮਹਾਰਾਜ ਕਹਿੰਦੇ ਅਸੀਂ ਸੰਸਾਰ ਦੇ ਉੱਤੇ ਅਵਤਾਰ ਧਾਰਦੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਸਾਰ ਦੇ ਉੱਤੇ ਅਵਤਾਰ ਧਾਰਿਆ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛੱਪੇ ਅੰਧੇਰ ਪਲੋਆ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਗਟ ਹੋ ਕੇ, ਭਾਵੇਂ ਵੀ ਅੱਜ ਅਸੀਂ ਜਹਾਜ਼ਾਂ ਦੇ ਰਾਹੀਂ ਆਉਂਦੇ ਹਾਂ ਇੱਥੇ ਤੱਕ, ਜਾਂ ਸਾਨੂੰ ਕਿਤੇ ਪ੍ਰਚਾਰ ਕਰਨਾ ਜਾਣਾ ਪੈਂਦਾ, ਪਹਿਲਾਂ ਸੋਚੀਦਾ ਹੁਣ ਵੀ ਜਹਾਜ਼ ਦਾ ਸਫ਼ਰ ਵੀ ਔਖਾ ਲੱਗਦਾ, ਵੀ ਬੜਾ ਔਖਾ ਜੀ, ਬੜਾ ਔਖਾ ਜੀ, ਬਹੁਤ ਸਾਰੀਆਂ ਗੱਲਾਂ ਆ ਜਾਂਦੀਆਂ ਸਾਹਮਣੇ। ਪਰ ਜਦੋਂ ਕਦੇ ਗੁਰੂ ਨਾਨਕ ਦੇਵ ਜੀ ਦੇ ਸਰੂਪ ਦੇ ਅੱਗੇ ਖੜੀਦਾ, ਕੀ ਨਿਕਲਦਾ ਮੂੰਹ 'ਚ? ਧੰਨ ਨਾਨਕ ਤੇਰੀ ਵੱਡੀ ਕਮਾਈ। ਧੰਨ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਦੇ ਅੰਦਰ ਪੈਦਲ ਯਾਤਰਾ ਕਰਕੇ ਸਪੇਨ ਤੱਕ, ਮਹਾਰਾਜ ਨੇ ਉਧਰੋਂ ਤਿੱਬਤ ਤੱਕ, ਕਿੱਥੇ ਤੱਕ, ਸਾਰੇ ਪਾਸੇ ਹਿੰਦੁਸਤਾਨ ਦੇ ਵਿੱਚ, ਸਾਰੇ ਥਾਵਾਂ ਦੇ ਉੱਤੇ, ਅਰਬ ਕੰਟਰੀਆਂ ਦੇ ਵਿੱਚ ਕਿੱਥੇ ਮੱਕਾ ਮਦੀਨਾ ਪੈਂਦਾ, ਉੱਥੇ ਤੱਕ, ਹੋਰ ਸਾਰਿਆਂ ਸਥਾਨਾਂ 'ਤੇ ਜਿਨ੍ਹਾਂ ਬਾਰੇ ਆਪਾਂ ਜਾਣ ਵੀ ਨਹੀਂ ਸਕਦੇ। ਅੱਜ ਕੱਲ੍ਹ ਦੇ ਯੁੱਗ ਦੇ ਲੋਕਾਂ ਨੇ ਅੰਕੜੇ ਕੱਢੇ ਜੀ, ਮਹਾਰਾਜ ਨੇ 38,000 ਕਿਲੋਮੀਟਰ ਸਫ਼ਰ ਕੀਤਾ ਪੈਦਲ। 38,000 ਤਾਂ ਬਹੁਤ ਥੋੜ੍ਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਸੰਸਾਰ ਦੇ ਵਿੱਚ ਜਿਹੜਾ ਸਫ਼ਰ ਕੀਤਾ, ਉਸ ਸਫ਼ਰ ਦਾ ਵੀ ਕੋਈ ਅੰਤ ਨਹੀਂ। ਅਤੇ ਜਿੰਨੇ ਤਾਰੇ ਨੇ, ਲੋਕ ਤਾਰੇ ਨੇ, ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਨਾਤ ਹੈ। ਤੁਸੀਂ ਜਿੰਨਿਆਂ ਨੂੰ ਤਾਰਿਆ, ਤਾਰੇ ਅਸਮਾਨ ਦੇ ਕੋਈ ਗਿਣ ਲਵੇ ਗਿਣ ਲਵੇ, ਪਰ ਜਿੰਨਿਆਂ ਨੂੰ ਤੁਸੀਂ ਤਾਰਿਆ ਉਹ ਨਹੀਂ ਕੋਈ ਗਿਣ ਸਕਦਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਦਰਖਤਾਂ ਨੂੰ ਤਾਰਿਆ, ਪਸ਼ੂਆਂ ਪੰਛੀਆਂ ਨੂੰ, ਕੀੜਿਆਂ ਮਕੌੜਿਆਂ ਨੂੰ ਵੀ ਤਾਰਿਆ, ਜੀਵਾਂ ਨੂੰ ਵੀ ਤਾਰਿਆ। 84 ਲੱਖ ਜੂਨ 'ਤੇ ਬਖਸ਼ਿਸ਼ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਨੇ, ਕਿਉਂਕਿ 84 ਲੱਖ ਜੂਨ ਪਾਈ ਰਿਜਕ ਦੀ ਆ, ਸਭ ਹੂੰ ਕਉ ਤਦ ਕਾ ਵਾਹਿਗੁਰੂ ਤੇਰਾ ਸਭ ਸਦਕਾ। ਇਹ ਇੱਕ ਚੀਜ਼ ਪ੍ਰਗਟ ਹੋਈ, ਆਪਾਂ ਸਤਿਗੁਰ ਬਾਰੇ ਕਿੰਨਾ ਕੁ ਜਾਣਦੇ ਹਾਂ। ਸਤਿਗੁਰ ਗੁਰੂ ਗ੍ਰੰਥ ਸਾਹਿਬ ਦੀ, ਗੁਰੂ ਨਾਨਕ ਦੇਵ ਜੀ ਦੀ ਇਸ ਜੋਤ ਦੀ ਸਮਰੱਥਾ ਨੂੰ ਕਿੰਨਾ ਕੁ ਜਾਣਦੇ ਹਾਂ ਕਿ ਸਤਿਗੁਰੂ ਕਿੰਨੇ ਕੁ ਵੱਡੇ ਨੇ। ਇਹਦੇ ਬਾਰੇ ਆਪਾਂ ਨੂੰ ਗਿਆਨ ਹੁੰਦਾ ਜਦੋਂ ਬਖਸ਼ਿਸ਼ ਕੀਤੀ ਸੱਤਵੇਂ ਪਾਤਸ਼ਾਹ ਮਹਾਰਾਜ ਨੇ ਅੱਠਵੇਂ ਪਾਤਸ਼ਾਹ 'ਤੇ। ਸਿਆਣਿਆਂ ਗੁਰਸਿੱਖਾਂ ਨੇ ਇਕੱਤਰ ਹੋ ਕੇ ਕਿਹਾ, ਮਹਾਰਾਜ ਜੀ ਸੋ ਇਹ ਬਖਸ਼ਿਸ਼ ਤੁਸੀਂ ਇਹ ਛੋਟੇ ਬੱਚੇ 'ਤੇ ਕੀਤੀ ਹੈ, ਛੋਟੇ ਨੇ ਉਮਰ ਦੇ ਵਿੱਚ, ਤੁਸੀਂ ਇਹ ਬਖਸ਼ਿਸ਼ ਰਾਮ ਰਾਏ ਜੀ 'ਤੇ ਕਰਨੀ ਸੀ। ਮਹਾਰਾਜ ਕਹਿਣ ਲੱਗੇ, ਭਾਈ ਸਤਿਗੁਰੂ ਨੂੰ ਸਮਰੱਥ ਜਾਣੀਦਾ, ਅਸੀਂ ਜੋ ਕਰਦੇ ਹਾਂ ਨਿਰੰਕਾਰ ਦੇ ਹੁਕਮ ਵਿੱਚ ਕਰਦੇ ਹਾਂ। ਕਹਿੰਦੇ ਨਹੀਂ ਮਹਾਰਾਜ, ਉਹ ਬੱਚਾ ਹੈ, ਸੰਭਾਲ ਨਹੀਂ ਸਕਣਗੇ, ਐਂ ਨਹੀਂ ਕਰ ਸਕਣਗੇ, ਬਹੁਤ ਸਾਰੀਆਂ ਗੱਲਾਂ ਜਿਹੜੇ ਸਿਆਣੇ ਹੁੰਦੇ ਨੇ, ਭਾਵੇਂ ਕਈ ਲੋਕ ਜਿਵੇਂ ਬ੍ਰਹਮ ਗਿਆਨੀ ਨੂੰ ਆਪਣੀ ਸਲਾਹ ਦੇਣ ਲੱਗ ਜਾਂਦੇ ਹੁੰਦੇ ਨੇ, ਕਈ ਸਤਿਗੁਰੂ ਨੂੰ ਵੀ ਲੋਕ ਸਲਾਹ ਦੇਣ ਲੱਗ ਜਾਂਦੇ ਸੀ ਕਿ ਅਸੀਂ ਵੱਡੇ ਹਾਂ। ਮਹਾਰਾਜ ਜੀ ਨੇ ਇੱਕ ਉਦੋਂ ਬਚਨ ਬੜੇ ਗੋਝ ਭੇਤ ਦਾ ਦੱਸਿਆ ਸਤਿਗੁਰੂ ਜੀ ਨੇ, ਕਿਉਂਕਿ ਮੈਂ ਇੱਕ ਗੱਲ ਦੀ ਕਮੀ ਸਮਝਦਾ, ਇੱਕ ਆਪਣਾ ਨਿਸ਼ਾਨਾ ਪੂਰਾ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਕਥਾ ਦਾ। ਮੈਂ ਕਹਿੰਦਾ ਤੁਹਾਨੂੰ ਬਹੁਤ ਬਹੁਤ ਕੁਝ ਮਿਲਣਾ ਕਥਾ ਸਰਵਣ ਕਰਕੇ, ਪਰ ਜਿਹੜੀ ਮੂਲ ਚੀਜ਼ ਹੁੰਦੀ ਹੈ, ਜਿੱਥੋਂ ਸਟਾਰਟਿੰਗ ਹੁੰਦੀ ਹੈ, ਰੀੜ ਦੀ ਹੱਡੀ ਸਾਡੀ ਕੀ ਹੈ, ਸਾਡਾ ਇਤਿਹਾਸ। ਥੋੜ੍ਹਾ ਜਿਹਾ ਉੱਦਮ ਤਾਂ ਹੋ ਰਿਹਾ ਇਸ ਮੈਂ ਤਾਂ ਗੁਰੂ ਘਰ ਤੋਂ ਗਿਆਨੀ ਬਲਬੀਰ ਸਿੰਘ ਜੀ ਕਥਾ ਕਰ ਰਹੇ ਨੇ ਇਤਿਹਾਸ ਦੀ, ਪਰ ਉਹ ਤਾਂ ਇੰਨੇ ਇੰਨੇ ਏਰੀਏ 'ਚ ਹੋ ਰਹੀ ਹੈ, ਪਰ ਪੰਜਾਬ ਦੇ ਵਾਸੀ, ਪੰਜਾਬ ਪਿੰਜਾਂ ਪਿੰਡਾਂ ਵਿੱਚ ਰਹਿਣ ਵਾਲੇ ਸੰਗਤ, ਜਿਨ੍ਹਾਂ ਨੂੰ ਗਿਆਨ ਹੀ ਨਹੀਂ ਕਿ ਦਸਾਂ ਸਰੂਪਾਂ ਨੇ ਕੀ ਕੀਤਾ, ਕੀ ਕੌਤਕ ਕੀਤੇ ਨੇ, ਉਹ ਮੈਂ ਬੇਨਤੀ ਕੀਤੀ ਹੈ ਇੱਥੇ ਸਾਰੀ ਸੰਗਤ ਨੂੰ। USA ਦੀਆਂ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਰਿਕਾਰਡ ਕਰਾਉਣ ਵਿੱਚ ਬਹੁਤ ਪੱਖੋਂ ਤਨ ਮਨ ਧਨ ਕਰਕੇ ਸੇਵਾ ਕੀਤੀ ਹੈ। ਮੇਰਾ ਵਿਚਾਰ ਹੈ ਕਿ ਆਪਾਂ UK ਦੇ ਵਿੱਚ ਦਸਾਂ ਗੁਰਾਂ ਦੀ ਕਥਾ ਜਿਹੜੀ ਹੈ ਇਤਿਹਾਸ ਰਿਕਾਰਡ ਕਰੀਏ। ਇੱਥੇ ਆਪਾਂ ਭਾਈ ਗੁਰਦਾਸ ਦੀਆਂ ਵਾਰਾਂ, ਮੈਂ ਕਿਉਂਕਿ ਕਈ ਬਹੁਤ ਸਾਰੇ ਲੋਕ ਸੁਣ ਕੇ ਕਹਿ ਦਿੰਦੇ ਨੇ ਕੁਛ ਨਾ ਕੁਛ, ਜਦੋਂ ਪੜ੍ਹੀਆਂ ਹੋਣ ਫਿਰ ਗਿਆਨ ਹੁੰਦਾ, ਜਦੋਂ ਖੁਲਾਸਾ ਕਰਾਂਗੇ ਨਾ ਉਹਨਾਂ ਦਾ ਫਿਰ ਪਤਾ ਲੱਗੇਗਾ। ਕਹਿੰਦੇ ਜੋ ਬੰਦੇ ਦੀ ਲਿਖੀ ਹੋਈ ਉਹ ਬ੍ਰਹਮ ਗਿਆਨੀ ਮਹਾਂਪੁਰਖ ਹੈ ਭਾਈ ਗੁਰਦਾਸ ਜੀ ਮਹਾਰਾਜ ਦੇ ਮਾਮਾ ਜੀ, ਪੰਜਵੇਂ ਪਾਤਸ਼ਾਹ ਜੀ ਦੇ। ਸੋ ਇਸ ਕਰਕੇ ਉਹ ਮਹਾਂਪੁਰਖਾਂ ਦੀ ਲਿਖੀ ਹੋਈ ਬਾਣੀ ਜਿਹੜੀ ਹੈ ਪ੍ਰਵਾਨਿਤ ਗੁਰੂ ਸਾਹਿਬ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਰਕੇ ਕਿਹਾ, ਰਹਿਤਨਾਮੇ, ਭਾਈ ਨੰਦ ਲਾਲ ਦੀਆਂ ਗਜ਼ਲਾਂ ਦਾ ਉਲਥਾ ਕਰਨਾ ਬੋਲ ਕੇ। ਬਹੁਤ ਸਾਰੇ ਐਸੇ ਬਾਣੀਆਂ ਦੀ ਕਥਾ ਕਰਨੀ, ਵਚਿੱਤਰ ਨਾਟਕ ਦੀ ਕਥਾ, ਚੰਡੀ ਚਰਿੱਤਰ ਦੀ ਕਥਾ, ਅਕਾਲ ਉਸਤਤ ਦੀ ਕਥਾ, ਬਹੁਤ ਸਾਰੀਆਂ ਬਾਣੀਆਂ ਜਿਹੜੀਆਂ ਸੁਣ ਕੇ ਉਹਨਾਂ ਦਾ ਜਦੋਂ ਗੋਝ ਭੇਦ, ਹੁਣ ਗੁਰੂ ਗ੍ਰੰਥ ਸਾਹਿਬ ਦੇ ਐਸੀਆਂ ਐਸੀਆਂ ਚੀਜ਼ਾਂ ਦੱਸੀਆਂ ਜਿਹੜੀਆਂ ਅਸੀਂ ਮਹਾਂਪੁਰਸ਼ਾਂ ਤੋਂ ਦੇਖੀਆਂ ਸਿੱਖੀਆਂ, ਕੋਲ ਰਹਿ ਕੇ 12-14 ਸਾਲਾਂ ਵਿੱਚ ਉਹਨਾਂ ਦਾ ਸਾਰਾ ਕੁਝ ਦੇਖਿਆ, ਕਿਤਨੇ ਬ੍ਰਹਮ ਗਿਆਨੀਆਂ ਦੀ ਸੰਗਤ ਕਰਕੇ ਉਹਨਾਂ ਦੀ ਖੋਜ ਕਰਦਿਆਂ ਹੋਇਆਂ ਆਪਣੇ ਪ੍ਰੈਕਟੀਕਲੀ ਲਾਈਫ ਨੂੰ ਗੁਜ਼ਾਰ ਕੇ ਦੇਖਿਆ। ਹੁਣ ਸੰਗਤ ਕਹਿੰਦੀ ਵੀ ਸਾਨੂੰ ਇਹ ਚੀਜ਼ਾਂ ਪਹਿਲਾਂ ਨਹੀਂ ਕਿਸੇ ਨੇ ਦੱਸੀਆਂ। ਮੈਂ ਇਹੀ ਬਚਨ ਕਰਦਾ ਕਿ ਜਦੋਂ ਦਸਾਂ ਗੁਰਾਂ ਦੀ ਕਥਾ ਸੁਣਾਈ ਨਾ, ਭਾਵੇਂ ਥਾਂ ਥਾਂ ਕਥਾ ਗਿਆਨੀ ਸਿੰਘ ਕਰ ਰਹੇ ਨੇ, ਉਹਦੇ ਵਿੱਚ ਵੀ ਕਈ ਇਹੋ ਜਿਹੇ ਗੁੱਝੇ ਭੇਦ ਨੇ ਜਿਨ੍ਹਾਂ ਦਾ ਖੁਲਾਸਾ ਨਹੀਂ ਕਰ ਸਕਦਾ ਛੇਤੀ ਕੋਈ, ਕਿਉਂਕਿ ਜਦੋਂ ਗੱਲ ਆਉਂਦੀ ਅੱਖਰੀ ਅਰਥਾਂ ਦੀ, ਉਹ ਤਾਂ ਸਾਡੇ ਕੋਲ ਬੜੇ ਬੜੇ ਵਿਦਵਾਨ ਬੈਠੇ ਨੇ ਪੰਥ ਦੇ ਵਿੱਚ, ਅੱਖਰੀ ਅਰਥ ਕਰਨ ਵਾਲੇ ਤਾਂ ਬਹੁਤ ਬੈਠੇ, ਪਰ ਜਦੋਂ ਰੂਹਾਨੀਅਤ ਦੀ ਗੱਲ ਆਉਂਦੀ ਹੈ ਉੱਥੇ ਬ੍ਰੇਕਾਂ ਲੱਗ ਜਾਂਦੀਆਂ ਉਹਨਾਂ ਦੀਆਂ, ਰੂਹਾਨੀਅਤ ਉੱਤੇ ਆ ਕੇ ਖੜ ਜਾਂਦੇ ਸਾਰੇ। ਹੁਣ ਰੂਹਾਨੀਅਤ ਦੀ ਕਥਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਜਿਹੜੀ ਹੈ ਇਹ ਤਮੋ ਗੁਣ, ਰਜੋ ਗੁਣ ਅਤੇ ਸਤੋ ਗੁਣ ਤੋਂ ਉੱਤੇ ਜਾ ਕੇ ਉਚਾਰਨ ਕੀਤੀ, ਕਿੱਥੇ, ਚੌਥੇ ਪਦ ਵਿੱਚ। ਇਹ ਚੌਥੇ ਭੂਮਿਕਾ, ਚੌਥਾ ਪਦ ਕਹਿ ਲਈਏ, ਉੱਥੇ ਜਾ ਕੇ ਉਚਾਰਨ ਕੀਤੀ ਹੋਈ ਬਾਣੀ ਤਮੋ ਗੁਣ ਹੁੰਦਾ ਬਹੁਤਾ ਖਾਣਾ ਪੀਣਾ ਸੌਣਾ ਲੜਨਾ ਝਗੜਨਾ ਨਹਾਉਣਾ ਨਾ ਉਹ ਮਾੜੀਆਂ ਚੀਜ਼ਾਂ ਦੁਨੀਆਂ ਭਰਦੀਆਂ ਖਾਣੀਆਂ ਤਮੋ ਗੁਣੀ ਪੁਰਸ਼ ਕਹਿੰਦੇ ਨੇ ਤਮੋ ਗੁਣੀ ਬੰਦੇ ਅੱਜ ਉੱਠ ਕੇ ਕਿੰਤੂ ਪ੍ਰੰਤੂ ਕਰਨੇ ਗੁਰੂ ਗ੍ਰੰਥ ਸਾਹਿਬ ਤੇ ਹੋਰ ਜੇ ਵੋ ਰਜੋ ਗੁਣ ਕਹਿੰਦੇ ਰਾਜਸੀ ਬੰਦਿਆਂ ਨੂੰ ਉਹਨਾਂ ਨੂੰ ਵੀ ਨੌਲੇਜ ਨਹੀਂ ਰੂਹਾਨੀਅਤ ਦੀ ਸਤੋ ਗੁਣੀ ਪੁਰਸ਼ਾਂ ਨੂੰ ਕੁਛ ਕੁਛ ਅੰਸ਼ ਨਜ਼ਰ ਆਉਂਦਾ ਤਮੋ ਗੁਣੀ ਤਾਂ ਇਉਂ ਜਾਣੋ ਜਿਵੇਂ ਰਾਤ ਨੂੰ 11 ਕੁ ਵਜੇ ਫਿਰ ਕਾਫੀ ਹਨੇਰਾ ਹੋ ਜਾਂਦਾ ਹਨੇਰੇ ਵਿੱਚ ਹੀ 12, 1, 2 ਵੱਜ ਜਾਂਦੇ ਹਨੇਰਾ ਹੀ ਹਨੇਰਾ ਰਜੋ ਗੁਣੀ ਅੱਗੇ ਸ਼ੁਰੂ ਹੋ ਜਾਂਦੇ ਨੇ ਉਸ ਤੋਂ 2, 3, 4 4:30, 5 ਕੁ ਵਜੇ ਜਾ ਕੇ ਮਾੜਾ ਜਿਹਾ ਪੋਹ ਫਟੋਲਾ ਹੁੰਦਾ ਮਾੜਾ ਜਿਹਾ ਚਾਨਣ ਜਿਹਾ ਨਜ਼ਰ ਆਉਂਦਾ ਉੱਥੇ ਸਤੋ ਗੁਣੀ ਖੜਾ ਤੇ ਬ੍ਰਹਮ ਗਿਆਨ ਕਿੱਥੇ ਹੈ ਦੁਪਹਿਰ ਦੇ ਤਿੱਖੇ ਪ੍ਰਚੰਡ ਸੂਰਜ ਵਰਗਾ ਹੁੰਦਾ ਬ੍ਰਹਮ ਗਿਆਨ ਜਿੱਥੇ ਸੰਪੂਰਨ ਰੂਪ ਵਿੱਚ ਗਿਆਨ ਹੁੰਦਾ ਇਸ ਕਰਕੇ ਜਿਹੜੀ ਗੁਰੂ ਕੀ ਬਾਣੀ ਹੈ ਜੋ ਸਤਿਗੁਰਾਂ ਨੇ ਉਚਾਰਨ ਕੀਤਾ ਜਿੰਨਾ ਕੁਛ ਨਿੱਕੀਆਂ ਨਿੱਕੀਆਂ ਬੁੱਧੀਆਂ ਨੂੰ ਲੈ ਕੇ ਟਟਿਆਣਾ ਯੁੱਗ ਨੂੰ ਕਹਿੰਦੇ ਜਿਹਨੂੰ ਰਾਤ ਨੂੰ ਚਮਕਦਾ ਹੁੰਦਾ ਇਸ ਤਰ੍ਹਾਂ ਬਾਕੀ ਤੁਸੀਂ ਜਾਣੋ ਮੈਂ ਤਾਂ ਦੱਸਤਾ ਇੱਥੇ ਨਿਆਣੇ ਕਹਿੰਦੇ ਉਹ ਕੀ ਹੁੰਦਾ ਹੁਣ ਤੁਸੀਂ ਆਪੇ ਸਮਝਾਈ ਜਾਇਓ ਇਹਨਾਂ ਨੂੰ ਉਹ ਟਟਿਆਣਾ ਜਿਹਾ ਹੁੰਦਾ ਯੁੱਗ ਨੂੰ ਵੀ ਕਹਿੰਦੇ ਨੇ ਉਹ ਰਾਤ ਨੂੰ ਇਹ ਲਾਈਟ ਜੀ ਮਾਰਦਾ ਫਿਰਦਾ ਹੁੰਦਾ ਉਹ ਰਾਤ ਨੂੰ ਬੜਾ ਆਕੜਿਆ ਹੁੰਦਾ ਮੇਰਾ ਵਰਗਾ ਚਾਨਣ ਨਹੀਂ ਕੋਈ ਕਰਦਾ ਪਰ ਜਦੋਂ ਸੂਰਜ ਚੜ੍ਹ ਜਾਂਦਾ ਉਹ ਲੱਭਦਾ ਹੀ ਨਹੀਂ ਕਿੱਧਰ ਨੂੰ ਗਿਆ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਟਟਿਆਣੇ ਨਹੀਂ ਜਾਣ ਸਕਦੇ ਇੱਥੇ ਜਾਣ ਲਈ ਤਮੋ ਰਜੋ ਸਤੋ ਤੋਂ ਵੀ ਉੱਪਰ ਉੱਠ ਕੇ ਚੌਥੇ ਪਦ ਵਿੱਚ ਜਾ ਕੇ ਹੀ ਬਾਣੀ ਦੀ ਸਮਝ ਲੱਗਦੀ ਹੈ ਕਿ ਲਿਖਿਆ ਕੀ ਹੋਇਆ ਇਸ ਕਰਕੇ ਸਾਰੀਆਂ ਬਾਣੀਆਂ ਜਿਤਨੀਆਂ ਵੀ ਗੁਰਾਂ ਨੇ ਦਿੱਤੀਆਂ ਬਖਸ਼ਿਸ਼ ਕੀਤੀਆਂ ਇਤਿਹਾਸਕ ਤੌਰ 'ਤੇ ਭਾਈ ਨੰਦ ਲਾਲ ਦੀਆਂ ਗਜ਼ਲਾਂ ਸਮੇਤ ਭਾਈ ਗੁਰਦਾਸ ਦੀਆਂ ਵਾਰਾਂ ਸਮੇਤ ਸਭ ਕੁਛ ਉਹਦਾ ਹਾਲੇ ਇੱਕ ਪੱਖ ਹੀ ਲੋਕਾਂ ਨੇ ਦਿਖਾਇਆ ਕਿ ਮੈਨੂੰ ਬੜੀ ਵਿੱਦਿਆ ਆਉਂਦੀ ਹੈ ਮੈਂ ਵਿੱਦਿਅਕ ਤੌਰ 'ਤੇ ਉਹ ਚੀਜ਼ ਜੀ ਐਂ ਕੀਤੀ ਐਂ ਨਹੀਂ ਠੀਕ ਐਂ ਠੀਕ ਪਰ ਜਦੋਂ ਅਸੀਂ ਉਹਨਾਂ ਦਾ ਰੂਹਾਨੀਅਤ ਪੱਖ ਤੁਹਾਡੇ ਅੱਖੇ ਰੱਖਿਆ ਵੀ ਕੀ ਚੀਜ਼ ਹੈ ਫਿਰ ਤੁਸੀਂ ਮੰਨ ਜਾਣਾ ਵਾਕਈ ਤਾਂ ਗੱਲ ਸਹੀ ਸੀ ਅਸੀਂ ਤਾਂ ਗਲਤ ਹੀ ਤੁਰੇ ਫਿਰਦੇ ਰਹੇ ਇਸ ਕਰਕੇ ਸੰਗਤਾਂ ਨੂੰ ਬੇਨਤੀ ਆ ਕਿ ਜਿੰਨਾ ਆਪਣਾ ਇਹ ਸਮਾਂ 3 ਦਿਨਾਂ ਦਾ ਅੱਜ ਜਿੰਨਾ ਸਮਾਂ ਮਿਲਿਆ ਸੋ ਸੰਪੂਰਨ ਹੈ ਇੰਨੀ ਕੁ ਵਿਚਾਰ ਹੀ ਆਪਣੇ ਮਨ 'ਚ ਰੱਖਣੀ ਸਾਰਿਆਂ ਨੇ ਕੱਲ੍ਹ ਨੂੰ ਫਿਰ ਆਪਾਂ ਬਾਣੀ ਬਾਰੇ ਜਿਵੇਂ ਅੱਗੇ ਅੱਗੇ ਵਿਚਾਰ ਹੋਵੇਗੀ ਕਰਾਂਗੇ ਸੋ ਸਾਰਿਆਂ ਦਾ ਬਹੁਤ ਧੰਨਵਾਦ ਹੈ ਮਹਾਂਪੁਰਖਾਂ ਦਾ ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਭ ਤੋਂ ਪਹਿਲਾਂ ਪਿਆਰ ਨਾਲ ਸਾਰੀਆਂ ਸੰਗਤਾਂ ਹੁਣ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰ ਸਾਹਿਬ